ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਫੈਡਰਲ ਖਜ਼ਾਨਚੀ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਦੇ ਬਜਟ ਵਿੱਚ ਹੜ੍ਹਾਂ ਦੀ ਐਮਰਜੈਂਸੀ ਦਾ ਹਿਸਾਬ ਕਿਤਾਬ ਹੋਵੇਗਾ। ਗ੍ਰੀਨਜ਼ ਸੈਨੇਟਰ ਲੀਡੀਆ ਥੌਰਪ ਨੂੰ ਇੱਕ ਸਾਬਕਾ ਬਾਈਕੀ ਬੌਸ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਇੱਕ ਸੈਂਸਰ ਮੋਸ਼ਨ ਦਾ ਸਾਹਮਣਾ ਕਰਨਾ ਪਵੇਗਾ। ਅਤੇ ਖੇਡਾਂ ਵਿੱਚ ਅਮਰੀਕੀ ਸ਼ਤਰੰਜ ਗ੍ਰੈਂਡ ਮਾਸਟਰ ਹੈਂਸ ਨੀਮੈਨ, ਪੰਜ ਵਾਰ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਅਤੇ ਹੋਰਾਂ ਤੇ ਮਾਣ ਹਾਨੀ ਦਾ ਮੁਕੱਦਮਾ ਕਰ ਰਿਹਾ ਹੈ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਗ੍ਰੀਨਜ਼ ਸੈਨੇਟਰ ਲੀਡੀਆ ਥੌਰਪ ਨੂੰ ਪਿਛਲੇ ਸਾਲ ਇੱਕ ਸਾਬਕਾ ਬਾਈਕੀ ਬੌਸ ਨਾਲ ਨਿੱਜੀ ਸੰਬੰਧਾਂ ਦਾ ਖੁਲਾਸਾ ਕਰਨ ਵਿੱਚ ਅਸਫਲ ਰਹਿਣ ਕਾਰਨ ਸੈਂਸਰ ਮੋਸ਼ਨ ਦਾ ਸਾਹਮਣਾ ਕਰਨਾ ਪਵੇਗਾ। ਵਨ ਨੇਸ਼ਨ ਦੀ ਨੇਤਾ ਪੌਲੀਨ ਹੈਂਸਨ ਨੇ ਇਸ ਪ੍ਰਸਤਾਵ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾਈ ਹੈ ਜਦੋਂ ਸੰਸਦ ਮੁੜ ਸ਼ੁਰੂ ਹੋਵੇਗੀ। ਸੰਬੰਧਾਂ ਬਾਰੇ ਖੁਲਾਸੇ ਤੋਂ ਬਾਅਦ ਸੈਨੇਟਰ ਥੌਰਪ ਨੇ ਪਾਰਟੀ ਦੇ ਡਿਪਟੀ ਸੈਨੇਟ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਇੱਕ ਬਿਆਨ ਜਾਰੀ ਕੀਤਾ। ਗ੍ਰੀਨਜ਼ ਨੇਤਾ ਐਡਮ ਬੈਂਟ ਨੇ ਕਿਹਾ ਕਿ ਸ੍ਰੀਮਤੀ ਥੌਰਪ ਦੁਆਰਾ ਲੈਕ ਆਫ ਜਜਮੈਂਟ ਰਹੀ। ਫੈਡਰਲ ਖਜ਼ਾਨਚੀ ਜਿਮ ਚਾਮਜ਼ ਨੇ ਕਿਹਾ ਕਿ ਹਾਲ ਹੀ ਵਿਚ ਆਏ ਹੜ੍ਹਾਂ ਦਾ ਹਿਸਾਬ ਅਗਲੇ ਹਫ਼ਤੇ ਦੇ ਬਜਟ ਵਿਚ ਹੋਵੇਗਾ। ਇਹ ਉਦੋਂ ਆਇਆ ਹੈ ਜਦੋਂ ਆਸਟ੍ਰੇਲੀਆ ਦੇ ਪੂਰਬੀ ਰਾਜਾਂ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਕੁਝ ਹਿੱਸੇ ਚੱਲ ਰਹੀ ਹੜ੍ਹ ਐਮਰਜੈਂਸੀ ਦੁਆਰਾ ਪ੍ਰਭਾਵਿਤ ਹੋਏ ਹਨ। ਸ੍ਰੀਮਾਨ ਚਾਮਜ਼ ਦਾ ਕਹਿਣਾ ਹੈ ਕਿ ਭਾਵੇਂ ਕੁਦਰਤੀ ਆਫ਼ਤਾਂ ਦੇ ਪੂਰੇ ਪ੍ਰਭਾਵ ਦੀ ਕੀਮਤ ਦਾ ਪਤਾ ਲਗਾਉਣ ਲਈ ਅਜੇ ਜਲਦੀ ਹੈ, ਪਰ ਇਸ ਦੇ ਆਰਥਿਕਤਾ ਲਈ ਨਤੀਜੇ ਹੋਣਗੇ।
These floods will detract around a quarter of a percentage point from GDP growth in the December quarter. That will be recovered, in their estimation, in the subsequent two quarters after that. It will add, in their estimation, 0.1 percentage points to inflation in the December quarter 2022 and again in the March quarter 2023.
ਉਨ੍ਹਾਂ ਨੇ ਅੱਗੇ ਕਿਹਾ ਕਿ ਹੜ੍ਹਾਂ ਕਾਰਨ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਅਗਲੀਆਂ ਦੋ ਤਿਮਾਹੀਆਂ ਵਿਚ 8% ਵੱਧ ਸਕਦੀਆਂ ਹਨ। ਆਉਣ ਵਾਲੇ ਦਿਨਾਂ ਵਿਚ ਹੋਰ ਮੀਂਹ ਦੀ ਭਵਿੱਖਬਾਣੀ ਦੇ ਨਾਲ ਵਿਕਟੋਰੀਆ ਵਿਚ ਹੜ੍ਹਾਂ ਦਾ ਖਤਰਾ ਜਾਰੀ ਹੈ। ਮਰੇ ਨਦੀ ਦੀ ਸਿਖਰ ਵਿਚ ਦੇਰੀ ਹੋਈ ਹੈ ਅਤੇ ਹੁਣ ਉੱਤਰੀ ਵਿਕਟੋਰੀਅਨ ਸ਼ਹਿਰ ਇਕੂਕਾ ਵਿਚ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ। ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਭਾਈਚਾਰਿਆਂ ਦੇ ਨਿਵਾਸੀਆਂ ਨੂੰ ਸੁਚੇਤ ਰਹਿਣ ਲਈ ਚੇਤਾਵਨੀ ਦੇ ਰਹੀਆਂ ਹਨ, ਖਾਸ ਕਰਕੇ ਉੱਤਰੀ ਕਸਬੇ ਕਰਾਂਗ ਵਿਚ ਜਿੱਥੇ ਅੱਜ ਸਿਖਰ ਦੀ ਸੰਭਾਵਨਾ ਹੈ। ਵਿਕਟੋਰੀਆ ਦੀ ਸਰਕਾਰ ਨੇ ਹੜ੍ਹ ਐਮਰਜੈਂਸੀ ਨਾਲ ਕਈ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਤੋਂ ਬਾਅਦ $10 million ਦੇ ਬੁਨਿਆਦੀ ਢਾਂਚਾ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਮੈਰੀਐਨ ਥੌਮਸ ਨੇ ਕਿਹਾ ਕਿ ਤੁਰੰਤ ਸਹਾਇਤਾ ਬਹੁਤ ਜ਼ਰੂਰੀ ਹੈ ਤਾਂ ਜੋ ਸੇਵਾਵਾਂ ਜਿੰਨੀ ਜਲਦੀ ਹੋ ਸਕੇ ਕੰਮ ਕਰ ਸਕਣ।
A quick response to ensure health services can operate now. Obviously, we've seen that some services have been significantly impacted. We will need to take time to fully understand the impacts. But I want to assure our healthcare workers, our health services, and indeed our communities, that we stand beside them for the long haul during this flooding emergency.
ਅਤੇ ਨਿਊ ਸਾਊਥ ਵੇਲਜ਼ ਵਿਚ 70 ਤੋਂ ਵੱਧ ਹੜ੍ਹ ਦੀਆਂ ਚੇਤਾਵਨੀਆਂ ਜਾਰੀ ਹਨ ਤੇ ਰਾਜ ਦੇ ਕੁਝ ਹਿੱਸਿਆਂ ਵਿਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਰਾਤ ਭਰ ਅਤੇ ਅੱਜ ਸਵੇਰ ਦੇ ਤੇਜ਼ ਤੂਫਾਨਾਂ ਦੇ ਪ੍ਰਭਾਵ ਤੋਂ ਬਾਅਦ ਉੱਤਰੀ ਨਿਊ ਸਾਊਥ ਵੇਲਜ਼ ਦੇ ਮੋਰੀ ਸ਼ਹਿਰ ਬਾਰੇ ਚਿੰਤਾ ਵੱਧ ਰਹੀ ਹੈ। ਨਿਊ ਸਾਊਥ ਵੇਲਜ਼ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਚੀਫ਼ ਸੁਪਰੀਡੈਂਟੈਂਟ ਕੈਨ ਮਰਫੀ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਬਾਰਿਸ਼ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਇਲਾਕੇ ਵਿਚ ਕਈ ਲੋਕਾਂ ਨੂੰ ਨਿਕਾਸੀ ਕਰਕੇ ਹੜ੍ਹਾਂ ਤੋਂ ਬਚਾਇਆ ਗਿਆ ਹੈ। ਉਹ ਵੀਕਐਂਡ ਤੇ ਯਾਤਰਾ ਕਰਨ ਵਾਲਿਆਂ ਨੂੰ ਤਿਆਰ ਰਹਿਣ ਅਤੇ ਧਿਆਨ ਨਾਲ ਯੋਜਨਾ ਬਣਾਉਣ ਲਈ ਚੇਤਾਵਨੀ ਦੇ ਰਹੇ ਹਨ। ਤਾਜ਼ਾ ਸਰਕਾਰੀ ਕਾਰਗੁਜ਼ਾਰੀ ਦੇ ਨਤੀਜਿਆਂ ਅਨੁਸਾਰ ਆਸਟ੍ਰੇਲੀਆ ਇਸ ਸਮੇਂ ਮੋਟਾਪੇ ਨਾਲ ਨਜਿੱਠਣ ਦੀ ਲੜਾਈ ਵਿਚ ਪਛੜ ਰਿਹਾ ਹੈ। ਫੂਡ ਪਾਲਿਸੀ ਇੰਡੈਕਸ ਜਨਸੰਖਿਆ ਦੇ ਖੁਰਾਕ ਨੂੰ ਬਿਹਤਰ ਬਣਾਉਣ ਲਈ ਆਸਟ੍ਰੇਲੀਆ ਦੁਆਰਾ ਵਿਸ਼ਵ ਪੱਧਰ ਤੇ ਸਿਫਾਰਿਸ਼ ਕੀਤੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਸਰਵੇਖਣ ਕਰਦਾ ਹੈ। ਇਸ ਦੇ ਨਵੀਨਤਮ ਮੁਲਾਂਕਣ ਵਿਚ ਪਿਛਲੇ 5 ਸਾਲਾਂ ਵਿਚ ਸੀਮਤ ਨੀਤੀ ਪ੍ਰਗਤੀ ਦੇ ਕਾਰਨ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਕਾਬਲੇ ਆਸਟ੍ਰੇਲੀਆਈ ਸਰਕਾਰ ਦੀ ਨੀਤੀ ਵਿਚ ਵੱਡੀਆਂ ਕਮਜ਼ੋਰੀਆਂ ਪਾਈਆਂ ਗਈਆਂ ਹਨ। ਡੀਕਿਨ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਗੈਰੀ ਸੈਕਸ ਦਾ ਕਹਿਣਾ ਹੈ ਕਿ ਲਗਭਗ 65% ਆਸਟ੍ਰੇਲੀਅਨ ਬਾਲਗ ਅਤੇ ਲਗਭਗ 25% ਆਸਟ੍ਰੇਲੀਆਈ ਬੱਚੇ ਜ਼ਿਆਦਾ ਭਾਰ ਵਾਲੇ ਜਾਂ ਮੋਟੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਇਸ ਮੁੱਦੇ ਨੂੰ ਹੱਲ ਕਰਨ ਲਈ ਲੋੜੀਂਦੀ ਖੋਜ ਅਤੇ ਕਾਰਵਾਈ ਨੂੰ ਲਾਗੂ ਕਰਨ ਵਿਚ ਅਸਫਲ ਰਿਹਾ ਹੈ।
The way I say we're going backwards is that countries like the UK and Canada are taking strong steps to address the problem. So they have things like bans on junk food advertising to kids. Canada's just legislated for warning labels on junk food. And really their governments are taking strong steps to address the issue.
ਏਸੀਟੀ ਵਿੱਚ ਨਿੱਜੀ ਵਰਤੋਂ ਲਈ ਥੋੜੀ ਮਾਤਰਾ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਡੀਕ੍ਰਿਮੀਨਲਾਈਜ਼ ਕਰ ਰਿਹਾ ਹੈ। ਨਵੇਂ ਕਾਨੂੰਨਾਂ ਦੇ ਤਹਿਤ 9 ਵੱਖ-ਵੱਖ ਕਿਸਮਾਂ ਦੇ ਨਸ਼ੀਲੇ ਪਦਾਰਥਾਂ ਜਿਸ ਵਿੱਚ ਹੀਰੋਇਨ, ਕੋਕੇਨ ਅਤੇ ਸਪੀਡ ਸ਼ਾਮਲ ਹਨ ਦੇ ਘੱਟ ਮਾਤਰਾ ਦੇ ਨਾਲ ਪਾਏ ਜਾਣ ਵਾਲੇ ਲੋਕਾਂ ਤੇ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਇਸ ਦੀ ਬਜਾਏ ਉਨ੍ਹਾਂ ਨੂੰ ਇੱਕ ਚੇਤਾਵਨੀ ਮਿਲੇਗੀ, ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਜਾਂ ਡਰੱਗ ਡਾਇਵਰਜ਼ਨ ਪ੍ਰੋਗਰਾਮ ਵਿਚ ਭੇਜਿਆ ਜਾਵੇਗਾ। ਵਾਤਾਵਰਣ ਮੰਤਰੀ ਤਾਨਿਆ ਪਿਲਬਰਸੇਕ ਦੇ ਅਨੁਸਾਰ ਫੈਡਰਲ ਸਰਕਾਰ ਦੁਆਰਾ ਗ੍ਰੇਟ ਬੈਰੀਅਰ ਰੀਫ ਲਈ ਹੋਰ ਫੰਡਿੰਗ ਦੀ ਘੋਸ਼ਣਾ ਰੀਫ ਦੀ ਰੱਖਿਆ ਲਈ ਕੰਮ ਕਰ ਰਹੇ ਵਿਗਿਆਨੀ ਅਤੇ ਅਧਿਕਾਰੀਆਂ ਦਾ ਸਮਰਥਨ ਕਰੇਗੀ। ਸਰਕਾਰ ਨੇ ਉਨ੍ਹਾਂ ਦੀਆਂ ਵਿਆਪਕ ਜਲਵਾਯੂ ਵਚਨਬੱਧਤਾਵਾਂ ਦੇ ਹਿੱਸੇ ਵਜੋਂ ਰੀਫ ਦੀ ਮੁਰੰਮਤ ਲਈ ਸਿੱਧੀ ਫੰਡਿੰਗ ਵਿਚ 1.2 ਬਿਲੀਅਨ ਡਾਲਰ ਦੀ ਘੋਸ਼ਣਾ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ਵ ਵਿਰਾਸਤ ਸੰਸਥਾ ਯੂਨੈਸਕੋ ਅਜੇ ਵੀ ਇਸ ਗੱਲ ਤੇ ਵਿਚਾਰ ਕਰ ਰਹੀ ਹੈ ਕਿ ਕੀ ਗ੍ਰੇਟ ਬੈਰੀਅਰ ਰੀਫ ਨੂੰ ਖਤਰੇ ਦੇ ਅਧੀਨ ਸੂਚੀਬੱਧ ਕੀਤਾ ਜਾਵੇ ਜਾਂ ਨਹੀਂ। ਪਰ ਵਾਤਾਵਰਣ ਮੰਤਰੀ ਤਾਨਿਆ ਪਿਲਬਰਸੇਕ ਦਾ ਕਹਿਣਾ ਹੈ ਕਿ ਇਹ ਕਦਮ ਬੇਲੋੜਾ ਹੈ ਕਿਉਂਕਿ ਆਸਟ੍ਰੇਲੀਆਈ ਸਰਕਾਰ ਹੁਣ ਸਾਈਟ ਨੂੰ ਬਹਾਲ ਕਰਨ ਲਈ ਵਚਨਬੱਧ ਹੈ।
With the additional money invested, with our stronger commitment to addressing climate change, we say to UNESCO, you don't need to tell the Australian government to look after the Great Barrier Reef. No one cares for it more than we do. No one is more committed to protecting it from the effects of climate change than we are. So it doesn't need to be listed. We're very strongly saying to UNESCO, you don't need to list the Great Barrier Reef. We are taking care of it. We have taken charge. We will make sure that we protect the reef for future generations.
UK ਦੇ ਪ੍ਰਧਾਨ ਮੰਤਰੀ ਵਜੋਂ ਲਿਜ਼ ਟਰੱਸ ਦਾ ਅਸਤੀਫਾ ਇਸ ਬਾਰੇ ਸਵਾਲ ਪੈਦਾ ਕਰ ਰਿਹਾ ਹੈ ਕਿ ਉਸ ਦੀ ਜਗ੍ਹਾ ਕੌਣ ਲਵੇਗਾ। 45 ਦਿਨਾਂ ਦੇ ਦਫ਼ਤਰ ਵਿਚ ਰਹਿਣ ਤੋਂ ਬਾਅਦ ਸ੍ਰੀਮਤੀ ਟਰੱਸ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਘੱਟ ਸਮੇਂ ਰਾਜ ਕਰਨ ਵਾਲੀ ਨੇਤਾ ਬਣ ਗਈ ਹੈ। ਉਸ ਦੀਆਂ ਆਰਥਿਕ ਨੀਤੀਆਂ ਜਿਸ ਵਿਚ ਪ੍ਰਸਤਾਵਿਤ ਟੈਕਸ ਕਟੌਤੀਆਂ ਸ਼ਾਮਲ ਹਨ, ਜਿਸ ਕਾਰਨ ਵਿੱਤ ਮੰਤਰੀ ਨੂੰ ਬਰਖਾਸਤ ਕੀਤਾ ਗਿਆ ਸੀ, ਜੀਵਨ ਦੀ ਲਾਗਤ ਦੇ ਸੰਕਟ ਵਿਚਕਾਰ ਚੰਗੀ ਤਰ੍ਹਾਂ ਨਹੀਂ ਪ੍ਰਾਪਤ ਕੀਤੀਆਂ ਗਈਆਂ। ਮਾਹਰਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਵਿਚ ਭਰੋਸਾ ਘੱਟ ਰਿਹਾ ਹੈ ਅਤੇ ਟੋਰੀਜ਼ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਡਾਕਟਰ ਬਿਨੋਏ ਕੈਂਪ ਮਾਰਕ RMIT ਦੇ ਸਕੂਲ ਆਫ ਗਲੋਬਲ ਅਰਬਨ ਸੋਸ਼ਲ ਸਟੱਡੀਜ਼ ਵਿਚ ਇਕ ਸੀਨੀਅਰ ਲੈਕਚਰਾਰ ਹਨ ਅਤੇ ਕਹਿੰਦੇ ਹਨ ਕਿ ਲੀਡਰਸ਼ਿਪ ਲਈ ਕੁਝ ਨਾਮ ਪੇਸ਼ ਕੀਤੇ ਜਾ ਰਹੇ ਹਨ।
It's almost impossible not to imagine that Rishi Sunak, who was one of the contenders, in fact narrowed as a contender against Truss, and he promised or warned rather that many of Truss's policies would have the impacts that they have had. But then let us not forget the prospect, as hard as it is to believe, that Boris Johnson might return, and he certainly will be putting forth his name in the quarters. Whether he has the numbers or not will be hard to say, but do not rule out the prospect, you know, of him coming back.
ਇੱਕ ਨਵੀਂ ਖੋਜ ਨੇ ਪਾਇਆ ਹੈ ਕਿ ਚੀਨ ਸੋਸ਼ਲ ਮੀਡੀਆ ਰਾਹੀਂ ਜ਼ਿਨਜਿਆਂਗ ਵਰਗੇ ਅਸ਼ਾਂਤ ਖੇਤਰਾਂ ਦੀ ਆਪਣੀ ਤਸਵੀਰ ਨੂੰ ਸਵੱਛ ਬਣਾਉਣ ਲਈ ਵੱਧ ਤੋਂ ਵੱਧ ਆਧੁਨਿਕ ਤਰੀਕੇ ਵਰਤ ਰਿਹਾ ਹੈ। ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਯੂਟਿਊਬ ਰਾਹੀਂ ਚੀਨ ਦੀ ਆਲੋਚਨਾ ਤੇ ਜਵਾਬੀ ਹਮਲਾ ਕਰਨ ਲਈ ਪ੍ਰਸਿੱਧ ਨਸਲੀ ਘੱਟ ਗਿਣਤੀ ਪ੍ਰਭਾਵਕਾਂ ਦੀ ਵਰਤੋਂ ਕਰ ਰਿਹਾ ਹੈ, ਇੱਕ ਪਲੇਟਫਾਰਮ ਜਿਸ ਦੇ ਦੇਸ਼ ਵਿਚ ਪਾਬੰਦੀ ਹੈ। ਰਿਪੋਰਟ ਦੀ ਸਹਿ ਲੇਖਕ ਡਾਰੀਆ ਇੰਪੋਮਬੈਟੋ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਦੁਨੀਆ ਭਰ ਵਿੱਚ ਆਪਣਾ ਬਿਰਤਾਂਤ ਫੈਲਾ ਰਹੀ ਹੈ.
This type of propaganda is way more insidious than the type of propaganda that we've been getting used to, because it is harder to detect and it is more likely to have an impact on audiences that are not exposed to the general context about China.
ਤਿਆਉ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ. ਅਮਰੀਕੀ ਗ੍ਰੈਂਡਮਾਸਟਰ ਹੈਂਸ ਨੇਮੈਨ ਨੇ 5 ਵਾਰ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਲਸਨ ਅਤੇ ਕਈ ਹੋਰ ਸ਼ਤਰੰਜ ਵੈਬਸਾਈਟਾਂ ਨਾਲ ਜੁੜੇ ਲੋਕਾਂ ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਹੈ. 19 ਸਾਲਾ ਹਰਜਾਨੇ ਵਿਚ $150 million ਤੋਂ ਵੱਧ ਮੰਗ ਰਿਹਾ ਹੈ. ਇਹ ਉਦੋਂ ਹੋਇਆ ਹੈ ਜਦੋਂ ਸ੍ਰੀਮਾਨ ਕਾਲਸਨ ਨੇ ਸ੍ਰੀ ਨੇਮੈਨ ਦੇ ਖਿਲਾਫ ਟੂਰਨਾਮੈਂਟ ਤੋਂ ਬਾਹਰ ਹੋ ਗਏ ਅਤੇ ਫਿਰ ਉਨ੍ਹਾਂ ਤੇ ਧੋਖਾਧੜੀ ਦਾ ਦੋਸ਼ ਲਗਾਇਆ, ਜਿਸ ਨੂੰ ਮੁਕੱਦਮਾ ਝੂਠਾ ਅਤੇ ਮਾਣਹਾਨੀ ਵਜੋਂ ਦਰਸਾਉਂਦਾ ਹੈ. ਸ੍ਰੀ ਨੇਮੈਨ ਨੇ ਆਪਣੇ ਮੁਕੱਦਮੇ ਦੀ ਇੱਕ PDF ਕਾਪੀ ਟਵੀਟ ਕੀਤੀ ਹੈ ਤੇ ਕਿਹਾ ਕਿ ਸਭ ਕੁਝ ਸਪਸ਼ਟ ਹੈ. ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ. ਇੱਕ ਆਸਟ੍ਰੇਲੀਆਈ ਡਾਲਰ US ਦੇ 63 ਸੈਂਟ ਦੇ ਬਰਾਬਰ, ਭਾਰਤ ਦੇ 51.99 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 138.98 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ. ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿਚ ਕੱਲ ਦੇ ਮੌਸਮ ਦਾ ਹਾਲ. ਕੱਲ ਦੇਸ਼ ਭਰ ਵਿਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ. ਪਰਥ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 24 degrees. ਐਡਲੇਡ 1-2 ਮੀਂਹ, ਤਾਪਮਾਨ 21 degrees. ਮੈਲਬਰਨ ਅਤੇ ਹੋਬਾਰਟ ਮੀਂਹ ਪਵੇਗਾ, ਤਾਪਮਾਨ ਕ੍ਰਮਵਾਰ 19 ਤੇ 18 degrees. ਕੈਨਬਰਾ ਮੀਂਹ ਤੇ ਸੰਭਾਵੀ ਤੂਫਾਨ, ਤਾਪਮਾਨ 21 degrees. ਸਿਡਨੀ ਮੀਂਹ ਵਾਧਾ ਹੋਇਆ, ਤਾਪਮਾਨ 25 degrees. ਬ੍ਰਿਸਬੇਨ ਹੋਰ ਮੀਂਹ ਪਵੇਗਾ, ਤਾਪਮਾਨ 24 degrees. ਕੇਨਜ਼ ਕੁਝ ਬੱਦਲਵਾਈ ਰਹੇਗੀ, ਤਾਪਮਾਨ 33 degrees. ਤੇ ਡਾਰਵਿਨ ਸੰਭਾਵੀ ਮੀਂਹ, ਤਾਪਮਾਨ 35 degrees. ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.